ਰਾਮਕਲੀ ਮਹੱਲਾ ਨੌਵਾਂ ਪ੍ਰਾਣੀ ਨਾਰਾਇਣ ਸੁਧ ਲੇਹ ਛਿਨ ਛਿਨ ਔਦ ਘਟੈ ਨਿਸ ਬਾਸੁਰ ਬਿਰਥਾ ਜਾਤ ਹੈ ਦੇਹ ਰਹਾਉ।
ਪ੍ਰਾਣੀ ਨਾਰਾਇਣ ਸੁਧ ਲੇਹੀ ਲਫ਼ਜ਼ ਜੇ ਆਪਾਂ ਕਹਾਂਗੇ ਫਿਰ ਇਹਦਾ ਅਰਥ ਬਣੂਗਾ।
ਅੱਛਾ, ਪ੍ਰਾਣੀ ਨਾਰਾਇਣ ਸੁਧ ਲੇਹੀ,
ਤੇਰੀ ਹਰ ਸਾਹ ਦੇ ਨਾਲ ਉਮਰ ਘਟੀ ਜਾਂਦੀ ਹੈ, ਦਿਨ ਰਾਤ ਬਿਰਥਾ ਜਾਤ ਹੈ ਦੇ, ਜਿਹੜੀ ਬਾਹਰ ਦੇਹ ਹੈ ਬਾਹਰਲੀ ਦੇਹ, ਇਹ ਐਵੇਂ ਬਿਰਥਾ ਜਾਈ ਜਾਂਦੀ ਹੈ। ਨਾਰਾਇਣ ਦੀ ਸੁਧ ਲੈਣ ਤੋਂ ਬਿਨਾ, ਨਾਰਾਇਣ ਨਾਲ ਜੁੜੇ ਤੋਂ ਬਿਨਾ ਐਵੇਂ ਹੀ ਜਾਂਦੀ ਹੈ, ਨਾਰਾਇਣ ਦੀ ਸੋਝੀ ਤੋਂ ਬਿਨਾ ਐਵੇਂ ਹੀ ਜਾਂਦੀ ਹੈ ਉਮਰ।
ਠੀਕ ਹੈ, ਪ੍ਰਾਣੀ ਨਾਰਾਇਣ ਸੁਧ ਲੇਹੀ, ਜੇ ਤੂੰ ਨਾਰਾਇਣ ਦੀ ਸੁਧ ਲੈ ਲੇਗਾ ਫੇਰ ਜਨਮ ਤੇਰਾ ਸੰਵਰਜੂ, ਨਹੀਂ ਤਾਂ ਇਸ ਤਰ੍ਹਾਂ ਹੀ ਜਾ ਰਹੀ ਹੈ।
ਹਾਂ
ਠੀਕ ਹੈ, ਨਾਰਾਇਣ ਹੀ ਦਾ ਆਪਣਾ ਮੂਲ ਹੈ।
ਹਾਂ,
ਹਿੰਦੂ ਧਰਮ ਵਿਚ ਵੀ ਤਾਂ ਨਾਰਾਇਣ ਨੂੰ ਇੱਕ ਬੜਾ ਜੋਕਰ ਜੇ ਵਰਗਾ ਉਹਨਾਂ ਨੇ ਇੱਕ ਕਰੈਕਟਰ ਬਣਾਇਆ ਹੋਇਆ, ਉਹ ਨਾਰਾਇਣ ਦੀ ਗੱਲ ਨੀ ਹੋ ਰਹੀ, ਆਪਣੇ ਮੂਲ ਦੀ ਗੱਲ ਹੋ ਰਹੀ ਹੈ ਜੀ।
ਨਾਰਾਇਣ ਦੇ ਅਰਥਾਂ ਨਾਲ ਅਰਥ ਬਦਲਨੇ ਸੀ ਇਹਨੇ।
ਨਾਰਦ ਗੁਰਮੁਖ ਹੈ ਜਿਹੜਾ ਨਾਰਾਇਣ ਦੀ ਗੱਲ ਕਰਦਾ,
ਜਿੱਥੇ ਅੰਧਕਾਰ ਨਹੀਂ ਹੈ ਪ੍ਰਕਾਸ਼ ਹੈ ਉਹ ਨਾਰਾਇਣ, ਸੂਰਜ ਹੈ ਜਿੱਥੇ ਜਾਂਦਾ ਉੱਥੇ ਹਨੇਰਾ ਹੁੰਦਾ ਹੀ ਨਹੀਂ।
ਠੀਕ ਹੈ ਜੀ, ਇਹਨਾਂ ਨੇ ਕਿਹਾ ਜਾ ਨਾਰਦ ਬਣਾ ਲਿਆ ਜਿਹੜਾ ਕਿ ਗੁਰਮਤ ਤੋਂ ਉਲਟ ਗੱਲ ਕਰਦਾ।
ਗੋਪਾਲ ਵੀ ਬਣਾਇਆ, ਗੁਰੂ ਵੀ, ਸਭ ਕੁਝ ਇਹਨਾਂ ਡੁਪਲੀਕੇਟ ਬਣਾਇਆ, ਨਾਮ ਵੀ ਡੁਪਲੀਕੇਟ ਹੈ, ਤਪ ਜਪ ਸਭ ਕੁਝ, ਤੀਰਥ ਦਾਨ ਪੁੰਨ ਪੁੰਨ ਪਾਪ ਸਾਰਾ ਕੁਝ ਡੁਪਲੀਕੇਟ ਹੈ ਇਹਨਾਂ ਦਾ। ਹਾਂਜੀ,
ਤਰਨਾ ਪੋ ਬਿਖਿਅਨ ਸਿਉ ਖੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜੂ ਨਹੀਂ ਸਮਝੈ ਪੌਣ ਕੁਮਤ ਉਰਜਾਨਾ।
ਤਰਨਾ ਪੋ ਜਵਾਨੀ ਬਿਖਿਅਨ ਸਿਉ ਖੋਇਓ, ਵਿਸ਼ੇ ਵਿਕਾਰਾਂ ਚ ਖੋਲੀ ਆਪਣੀ, ਖਾਣ ਪੀਣ ਦੇ ਵਿੱਚ ਸ਼ੁਕੀਨੀ ਤੇ ਬਾਲਪਨ ਅਗਿਆਨਾ। ਬਾਲਪਨ ਸੀ ਜਿਹੜਾ ਉਦੋਂ ਪਹਿਲਾਂ ਸਮਾਂ ਉਹ ਅਗਿਆਨਤਾ ਸੀ, ਚਲੋ ਬਾਲਪਨ ਦੇ ਵਿੱਚ ਅਗਿਆਨਤਾ ਹੈਗੀ ਸੀ ਪਰ ਜਵਾਨੀ ਦਾ ਗਿਆਨ ਹੋ ਗਿਆ ਸੀ, ਉਦੋਂ ਫਿਰ ਵਿਸ਼ੇ ਵਿਕਾਰਾਂ ਚ ਫਸਿਆ ਰਿਹਾ। ਬਿਰਧ ਪਿਓ ਅੱਜ ਉਹ ਨਹੀਂ ਸਮਝ, ਬਿਰਧ ਹੋ ਗਿਆ ਹੁਣ ਵੀ ਨਹੀਂ ਸਮਝਦਾ, ਕੌਣ ਕਮਤ ਉਹ ਜਾਣਾ, ਕਿਹੜੀ ਕਮਤ ਵਿੱਚ ਫਸਿਆ ਪਿਆ, ਕਮਤ ਚ ਲੱਗ ਗਿਆ, ਇਹਦਾ ਮਤਲਬ ਹੈ ਉਲਟੀ ਮਤ ਚ ਉਰਜਿਆ ਹੋਇਆ। ਉਰਜਿਆ ਹੋਇਆ ਕੌਣ ਹੈ ਉਲਟੀ ਮਤ ਚ? ਮੌਕੇ ਦਾ ਗੁਰੂ ਪੰਡਤ ਜਾਂ ਸਾਧ ਉਰਜਿਆ ਹੋਇਆ, ਉਹ ਬਾਕੀ ਤਾਂ ਉਲਝਾਏ ਨੇ, ਦੂਏ ਜਿਹੜਾ ਉਲਝਿਆ ਹੋਇਆ ਉਹਨੇ ਉਲਝਾਏ ਨੇ, ਬਾਕੀ ਤਾਂ ਉਲਝਾਏ ਨੇ ਉਹਨੇ, ਉਲਝਿਆ ਆਪ ਹੋਇਆ ਉਹ ਗੁਰੂ ਉਲਝਿਆ ਹੋਇਆ। ਹਾਂਜੀ,
ਮਾਨਸ ਜਨਮ ਦਿਓ ਜੇ ਠਾਕੁਰ ਸੋ ਤੈ ਕਿਉਂ ਬਿਸਰਾਇਓ ਮੁਕਤ ਹੋਤ ਨਰ ਜਾ ਕੇ ਸਿਮਰੈ ਨਿਮਖ ਨਾ ਤਾਂ ਕੋ ਗਾਇਓ।
ਇਹਨੇ ਕਿਆ ਕਰਨਾ, ਤੈਨੂੰ ਮਨੁੱਖਾ ਜਨਮ ਦਿੱਤਾ ਹੈ, ਸੋ ਤੈ ਕਿਉਂ ਬਿਸਰਾਇਓ, ਉਹਨੂੰ ਕਾਹਦੇ ਭੁੱਲ ਗਿਆ। ਹੁਣ ਸਵਾਲ ਹੈ ਮਨੁੱਖਾ ਜਨਮ ਕਿਹੜੇ ਠਾਕੁਰ ਨੇ ਦਿੱਤਾ? ਇਹ ਉਹ ਠਾਕੁਰ ਨੂੰ ਮਨੁੱਖਾ ਜਨਮ ਜਿਹਨੂੰ ਕਹਿੰਦੇ ਨੇ, ਉਹ ਤੋਂ ਵੀ ਉਹ ਠਾਕੁਰ ਜਨਮ ਦਿੰਦਾ ਸਾਨੂੰ ਦੇ ਸਕਦਾ, ਇਹਨਾਂ ਦੇ ਖੁਦ ਗ੍ਰੰਥ ਨਹੀਂ ਇਸ ਗੱਲ ਨੂੰ ਮੰਨਦੇ। ਹੋਰ ਤਾਂ ਕੁਛ ਦਿੰਦਾ ਪਰ ਜਨਮ ਨਹੀਂ ਦਿੰਦਾ, ਉਹ ਠਾਕੁਰ ਮਾਰਦਾ ਵੀ ਨਹੀਂ, ਮਾਰਦਾ ਵੀ ਸ਼ਿਵ ਜੀ ਹੈ। ਸੋ ਤੈਂ ਕਿਉਂ ਵਿਸਰਾਇਓ, ਉਹਨੂੰ ਕਾਹਦੇ ਭੁੱਲ ਗਿਆ। ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਠਾਕੁਰ ਅੰਦਰ ਹੈ, ਤੇਰਾ ਮੂਲ ਠਾਕੁਰ ਹੈ, ਉਹ ਤੈਨੂੰ ਦਿਖਦਾ ਨੀ। ਪਾਣ ਲੈ ਗੱਲ ਮੈਂ ਲਟਕਾਵੇ, ਪੱਤਰ ਲੈ ਕੇ ਗੱਲ ਚ ਬੰਨ ਲਿਆ, ਕਹਿੰਦੇ ਠਾਕੁਰ ਮੁਕਤ ਹੋ ਤਾਂ ਨਾਲ ਜਾ ਕੇ ਸਿਮਰੈ ਨਿਮਖ ਨਾ ਤਾਂ ਕੋ ਗਾਇਓ। ਜਿਹਦੇ ਮੁਕਤੀ ਪ੍ਰਾਪਤ ਹੋਣੀ ਹੈ ਜਿਹਦੇ ਸਿਮਰਨ ਨਾਲ, ਉਹਨੂੰ ਇੱਕ ਸਕਿੰਟ ਵਾਸਤੇ ਨੀ ਉਹਦਾ ਕਦੇ ਆਇਆ, ਉਹਨੂੰ ਮੂਰਤੀ ਦੇ ਅੱਗੇ ਗਾਉਣ ਗਾਈ ਜਾਂਦੇ, ਦੁਰਗਾ ਦੇ ਅੱਗੇ ਦੁਰਗਾ ਸਪਤਸ਼ਤੀ ਫੜੀ ਜਾਂਦੇ, ਹਨੂਮਾਨ ਚਾਲੀਸਾ ਫੜੀ ਜਾਂਦੇ, ਸ਼ਿਵਜੀ ਦੇ ਅੱਗੇ ਡੋਰੂ ਵਜਾ ਜਾਂਦੇ। ਉਹ ਇਹ ਗੱਲਾਂ ਨਾਲ ਨੀ ਗੱਲ ਬਣਨੀ, ਕੁਛ ਹੋਰ ਇਹ ਕਰੀ ਜਾਂਦਾ, ਉਹਦਾ ਗੁਰਮਾਨ ਨਹੀਂ ਕੀਤਾ ਜਿਹਦੇ ਸਿਮਰ ਨਾਲ ਇੱਕ ਨਿਮਖ ਦੇ ਵਿੱਚ ਸਿਮਰ ਨਾਲ ਤੈਨੂੰ ਮੁਕਤੀ ਮਿਲਣੀ ਹੈ। ਮੁਕਤ ਜਿਹਦੇ ਸਿਮਰ ਨਾਲ ਹੋਏਗਾ ਉਹਨੂੰ ਤਾਂ ਦੋ ਸਕਿੰਟ ਵਾਸਤੇ ਵੀ ਨੀ ਉਹਦਾ ਗੁਣਗਾਨ ਕੀਤਾ, ਉਹਦੇ ਬਾਰੇ ਤੈਨੂੰ ਗਿਆਨ ਹੈ ਜੀ। ਹਾਂਜੀ,
ਮਾਇਆ ਕੋਮਦ ਕਹਾ ਕਰਤ ਹੈ ਸੰਗੀ ਨ ਕਾਹੂ ਜਾਈ ਨਾਨਕ ਕਹਿਦ ਚੇਤ ਚਿੰਤਾਮਣੀ ਹੋਏ ਹੈ ਅੰਤ ਸਹਾਈ।
ਮਾਇਆ ਦਾ ਹੰਕਾਰ ਕਾਹਦੇ ਵਾਸਤੇ ਕਰਦਾ? ਮਾਇਆ ਚਾਹੇ ਸਰੀਰ ਹੈ ਚਾਹੇ ਦੂਈ ਮਾਇਆ, ਸੰਗ ਨ ਕਾਹੂ ਜਾਈ, ਇਹ ਦੋ ਚੀਜ਼ਾਂ ਸਾ ਮਾਇਆ ਕਿਸੇ ਰੂਪ ਚ ਵੀ ਤੇਰੇ ਨਾਲ ਨੀ ਜਾਣੀ। ਨਾਨਕ ਕਹਿਤ ਚੇਤ ਚਿੰਤਾਮਣੀ, ਚਿੰਤਾਮਣੀ ਹੈ ਜਿਹੜੀ ਚਿੰਤਾ ਨੂੰ ਨਾਸ ਕਰਨ ਵਾਲੀ ਚੀਜ਼ ਹੈ ਤੇਰੇ ਅੰਦਰ, ਉਹਦੇ ਬਾਰੇ ਚੇਤਨ ਰੂਪ ਹੋ, ਉਹ ਹੈ ਠਾਕੁਰ। ਹੋਏ ਅੰਤ ਸਹਾਈ, ਜਿਹਨੇ ਅੰਤ ਵੇਲੇ ਤੇਰਾ ਸਹਾਈ ਹੋਣਾ, ਤੇਰੀ ਸਹਾਇਤਾ ਕਰਨੀ ਹੈ, ਉਹਦੇ ਪ੍ਰਤੀ ਚੇਤਨ ਹੋਣ ਦੀ ਲੋੜ ਹੈ। ਹਾਂਜੀ,
ਠੀਕ ਹੈ ਜੀ। ਚਿੰਤਾਮਣੀ ਕਹਿਣ ਦਾ ਭਾਵ ਮਣੀ ਉਹ ਹੁੰਦੀ ਹੈ ਜਿਹੜੀ ਜ਼ਹਿਰ ਨੂੰ ਮਾਰਦੀ ਹੈ।
ਚਿੰਤਾਮਣੀ ਮਨ ਦੇ ਵਿੱਚ ਜਿਹੜੀ ਚਿੰਤਾ ਉਹਨੂੰ ਮਾਰਨ ਵਾਲਾ, ਚਿੰਤਾਮਣੀ ਵਿਵੇਕ ਬੁੱਧੀ ਹੋਇਆ।
ਜਿੰਨੇ ਰਾਮਕਲੀ ਰਾਗ ਦੇ ਸ਼ਬਦ ਦਰਜ ਹੈ ਜੀ, ਉਹ 81 ਸ਼ਬਦ ਹੈ ਤੇ ਜਿਹਦੇ ਵਿੱਚ 9ਵੇਂ ਮਹੱਲੇ ਦੇ 3 ਤਿਬਦੇ ਸੀਗੇ, ਇਹਨਾਂ ਮਿਲਾ ਕੇ 81 ਸ਼ਬਦਾਂ ਦੀ ਇੱਥੇ ਸਮਾਪਤੀ ਹੋਈ ਹੈ ਤੇ ਇਸ ਤੋਂ ਅੱਗੇ ਹੁਣ ਅਸ਼ਟਪਦੀਆਂ ਸ਼ੁਰੂ ਹੋਣਗੀਆਂ ਜੀ, ਆਪਾਂ ਅਗਲੀ ਵਾਰ ਕਰਾਂਗੇ।
ਠੀਕ ਹੈ ਜੀ।